ਪਰਮ ਸਤਿਕਾਰ ਸਤਿਸੰਗ ਜੀਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਸਜੇ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਗਿਆਨੀ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਵਾਲੀਆਂ ਬੀਬੀਆਂ ਦਾ ਜਥਾ, ਇਸ ਜਥੇ ਨੂੰ ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ, ਹਿੰਦੁਸਤਾਨ ਤੋਂ ਬਾਹਰ ਵੀ ਜਿੱਥੇ ਜਿੱਥੇ ਸਿੱਖ ਸੰਗਤਾਂ ਬੈਠੀਆਂ ਨੇ, ਸਾਰੀਆਂ ਹੀ ਜਾਣਦੀਆਂ ਹਨ ਗਿਆਨੀ ਬਲਵੰਤ ਸਿੰਘ ਪ੍ਰੇਮੀ ਔਰ ਨਾਭੇ ਵਾਲੀਆਂ ਬੀਬੀਆਂ ਦਾ ਜਥਾ। ਜਿਸ ਵੇਲੇ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਉਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਇਕੱਠਿਆਂ ਜੋ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ, ਸ਼੍ਰੋਮਣੀ ਅਕਾਲੀ ਦਲ ਅਤੇ ਸਮੂਹ ਸਿੱਖ ਜਥੇਬੰਦੀਆਂ ਨੇ ਰਲ ਕੇ, ਔਰ ਉਸ ਸਮੇਂ ਇੱਕ ਭਾਈ ਬਲਵੰਤ ਸਿੰਘ ਜੀ ਪ੍ਰੇਮੀ ਔਰ ਨਾਭੇ ਵਾਲੀਆਂ ਬੀਬੀਆਂ ਦਾ ਜਥਾ ਹੀ ਐਸਾ ਸੀ ਜੋ ਉਸ ਸਮੇਂ ਖਾਸ ਕਰਕੇ ਮੰਜੀ ਸਾਹਿਬ ਧਰਮ ਯੁੱਧ ਮੋਰਚੇ ਦੇ ਸਮੇਂ ਜੋ ਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਭਰਿਆ ਕਰਦੇ ਸਨ। ਜਿਉਂ ਜਿਉਂ ਧਰਮ ਯੁੱਧ ਮੋਰਚਾ ਅਗਾਂਹ ਵੱਧਦਾ ਗਿਆ, ਤਿਉਂ ਤਿਉਂ ਇਹਨਾਂ ਦੀ ਸੇਵਾ ਵੀ ਵਧਦੀ ਗਈ। ਫਿਰ ਇੱਕ ਐਸਾ ਸਮਾਂ ਵੀ ਆਇਆ ਜਿਸ ਵੇਲੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਦਿੱਲੀ ਦੇ ਵਿੱਚ ਦੰਗੇ ਹੋਏ, ਸਿੱਖ ਸੰਗਤਾਂ ਦੇ ਮਨਾਂ ਵਿੱਚ ਬੜਾ ਰੋਸ ਉਸ ਵੇਲੇ ਭਰਿਆ ਹੋਇਆ ਸੀ। ਉਸ ਸਮੇਂ ਸਾਰੇ ਲੀਡਰ ਜੇਲ੍ਹਾਂ ਵਿੱਚ ਬੰਦ ਸਨ, ਔਰ ਉਹਨਾਂ ਦਿਨਾਂ ਵਿੱਚ ਜਿਸ ਵੇਲੇ ਮਿਲਟਰੀ ਰੂਲ ਸੀ, ਹਰ ਪਾਸੇ ਪਾਬੰਦੀਆਂ ਸਨ, ਔਰ ਉਸ ਸਮੇਂ ਕੇਵਲ ਚਾਰ ਜਥੇ ਸਨ। ਇੱਕ ਸੁਰਿੰਦਰ ਸਿੰਘ ਪਟਨਾ ਸਾਹਿਬ ਵਾਲੇ ਜੋ ਪੂਰੇ ਹੋ ਗਏ, ਔਰ ਇੱਕ ਹੋਰ ਜਥਾ ਜਿਹਨਾਂ ਬਹੁਤ ਸੇਵਾ ਕੀਤੀ ਪਰ ਹੁਣ ਆਪਾਂ ਉਹਨਾਂ ਦਾ ਨਾਂ ਨਹੀਂ ਲੈ ਸਕਦੇ, ਕੁਝ ਮਜਬੂਰੀ ਹੈ। ਇੱਕ ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਵਾਲੀਆਂ ਬੀਬੀਆਂ ਦਾ ਜਥਾ ਔਰ ਇੱਕ ਦਾਸ ਬਲਵਿੰਦਰ ਸਿੰਘ ਰੰਗੀਲਾ। ਅਸੀਂ ਚਾਰ ਜਥੇ ਹੁੰਦੇ ਸੀ, ਔਰ ਉਸ ਵੇਲੇ ਕਿਹਾ ਜਾਂਦਾ ਸੀ ਕਿ ਗਰਮਾ ਗਰਮ ਪ੍ਰੋਗਰਾਮ ਹੋ ਰਹੇ ਨੇ ਕੀਰਤਨ ਦਰਬਾਰਾਂ ਦੇ। ਜਿਸ ਵੇਲੇ ਦਰਬਾਰ ਸਾਹਿਬ ਦੇ ਵਿੱਚੋਂ ਕੇਸਰੀ ਪਟਕੇ ਮਿਲਣੇ ਬੰਦ ਹੋ ਗਏ, ਉਸ ਸਮੇਂ ਅਸੀਂ ਇਹਨਾਂ ਜਥਿਆਂ ਨੇ ਸਲਾਹ ਕਰਕੇ ਪਹਿਲੀ ਵਾਰੀ ਕੇਸਰੀ ਦਸਤਾਰਾਂ ਸਜਾਈਆਂ ਸਨ। ਇੱਕ ਰੋਸ ਸੀ ਕਿਉਂਕਿ ਜਿਹੜਾ ਵੀ ਕੇਸਰੀ ਪਟਕਾ ਬਣਦਾ ਸੀ ਜਾਂ ਉੱਪਰੋਂ ਸਿਰੀ ਸਾਹਿਬ ਪਾਈ, ਉਹਨਾਂ ਨੂੰ ਮਿਲਟਰੀ ਵਾਲੇ ਉਸ ਵੇਲੇ ਪਕੜ ਕੇ ਲੈ ਜਾਂਦੇ ਸਨ। ਇਹ ਉਹ ਵੇਲਾ ਸੀ ਜਿਸ ਵੇਲੇ ਕਿ ਦਰਬਾਰ ਸਾਹਿਬ ਔਰ ਤੋਸ਼ੇਖਾਨੇ ਦੀਆਂ ਚਾਬੀਆਂ ਹਾਲੀ ਨਹੀਂ ਸਨ ਮਿਲੀਆਂ। ਸ਼ਹੀਦਾਂ ਦੇ ਜਿਹੜੇ ਪਹਿਲੇ ਸੱਤ ਕੀਰਤਨ ਹੋਏ, ਜਦੋਂ ਤੋਸ਼ੇਖਾਨੇ ਦੀਆਂ ਚਾਬੀਆਂ ਮਿਲੀਆਂ ਸਨ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਫਿਰ ਕੀਰਤਨ ਹੋਣਾ ਸੀ, ਉਸ ਵੇਲੇ ਇੱਕ ਭਾਈ ਹਰੀ ਸਿੰਘ ਸਨ ਇੱਕ ਜਥਾ ਔਰ ਇੱਕ ਦਾਸਾਂ ਦਾ ਜਥਾ ਜਿਨ੍ਹਾਂ ਨੇ ਪਹਿਲੀ ਵਾਰੀ ਹਾਜ਼ਰੀ ਭਰੀ। ਉਸ ਤੋਂ ਬਾਅਦ ਫਿਰ ਇਹਨਾਂ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਹੋਈ ਕਿਉਂਕਿ ਗਰਮ ਬੋਲਦੇ ਸੀ ਸਾਰੇ। ਇਸ ਕਰਕੇ ਜਿਹੜੇ ਇਹ ਚਾਰ ਜਥੇ ਸਨ ਸਾਰਿਆਂ ਨੂੰ ਮੁਸ਼ਕਲਾਂ ਆਈਆਂ। ਸਾਡਾ ਵੀ ਪਾਸਪੋਰਟ ਜ਼ਬਤ ਰਿਹਾ, 2 ਸਾਲ ਅਸੀਂ ਵੀ ਹਰਿਆਣੇ ਤੱਕ ਵੀ ਨਾ ਜਾ ਸਕੇ। ਮੁਕੱਦਮੇ ਲੜ ਲੜ ਕੇ ਸਾਰੇ ਜਥਿਆਂ ਨੇ ਆਪਣੇ ਪਾਸਪੋਰਟ ਵਾਪਸ ਲਏ, ਫਿਰ ਮਾਹੌਲ ਠੀਕ ਹੋਇਆ। ਗਿਆਨੀ ਬਲਵੰਤ ਸਿੰਘ ਪ੍ਰੇਮੀ ਜਿਨ੍ਹਾਂ ਜੇਲ੍ਹਾਂ ਵੀ ਕੱਟੀਆਂ, ਜਿਨ੍ਹਾਂ 'ਤੇ ਗੋਲੀਆਂ ਦਾ ਹਮਲਾ ਵੀ ਹੋਇਆ, ਜਿਨ੍ਹਾਂ ਦੇ ਘਰ ਛਾਪੇ ਪਏ, ਸੋਫੇ ਤੱਕ ਇਹਨਾਂ ਦੇ ਘਰਾਂ ਦੇ ਪਾੜ ਦਿੱਤੇ, ਘਰ ਦਾ ਸਾਰਾ ਸਮਾਨ ਤੋੜ ਫੋੜ ਦਿੱਤਾ। ਔਰ ਸਾਨੂੰ ਯਾਦ ਹੈ ਚੰਗੀ ਤਰ੍ਹਾਂ ਜਿਸ ਵੇਲੇ ਪ੍ਰੇਮੀ ਸਾਹਿਬ 'ਤੇ ਗੋਲੀਆਂ ਚੱਲੀਆਂ, ਇਹ ਜਲੰਧਰ ਹੋਸਪਿਟਲ ਦਾਖਲ ਸਨ। ਜਿਸ ਵੇਲੇ ਸਟੇਜ 'ਤੇ ਬੋਲਦੇ ਸਨ, ਸਨਮਾਨ ਵੀ ਮਿਲਦੇ ਸਨ, ਸਿਰਪਾਓ ਵੀ ਪੈਂਦੇ ਸਨ, ਸਾਰੇ ਕਹਿੰਦੇ ਸਨ ਭਾਈ ਸਾਹਿਬ ਕਿਆ ਬਾਤ ਹੈ। ਪਰ ਜਿਸ ਵੇਲੇ ਹੋਸਪਿਟਲ ਦਾਖਲ ਹੋਏ, ਤੇ ਬਹੁਤੇ ਨਜ਼ਦੀਕੀ ਜਿਹੜੇ ਸਨ ਉਹ ਵੀ ਹਾਲ ਪੁੱਛਣ ਨਹੀਂ ਸਨ ਜਾਂਦੇ ਕਿਉਂਕਿ ਪੁਲਿਸ ਦਾ ਪਹਿਰਾ ਵੀ ਲੱਗਾ ਹੋਇਆ ਸੀ। ਔਰ ਉਸ ਵੇਲੇ ਵੀ ਦਾਸ ਜਾ ਕੇ ਮਿਲੇ ਅਤੇ ਪੁੱਛਿਆ ਪ੍ਰੇਮੀ ਸਾਹਿਬ ਕੀ ਹਾਲ ਚਾਲ ਹੈ। ਕਹਿਣ ਲੱਗੇ ਭਾਈ ਸਾਹਿਬ ਸਿੱਖ ਪੰਥ ਦੀ ਸੇਵਾ ਕਰਦਿਆਂ ਹੀ ਗੋਲੀਆਂ ਲੱਗੀਆਂ ਨੇ, ਕੋਈ ਗੱਲ ਨਹੀਂ, ਸਾਡਾ ਕਲਗੀਆਂ ਵਾਲਾ ਰਾਖਾ ਹੈ। ਉਸ ਸਮੇਂ ਵੀ ਇਤਨੀ ਚੜ੍ਹਦੀ ਕਲਾ ਸੀ, ਐਕਸੀਡੈਂਟ ਵੀ ਹੋਏ, ਬੜਾ ਕੁਝ ਹੋਇਆ, ਪਰ ਉਹਨਾਂ ਨੇ ਆਪਣਾ ਰਾਹ ਨਹੀਂ ਛੱਡਿਆ। ਜਿਹੜਾ ਉਹਨਾਂ ਰਾਹ ਪਕੜਿਆ ਸੀ ਉਹੀ ਜੁਝਾਰੂ ਸਿੱਖ ਪੰਥ ਦੀ ਸੇਵਾ ਉਹ ਉਸੇ ਤਰ੍ਹਾਂ ਹੀ ਕਰਦੇ ਰਹੇ। ਔਰ ਜਿਸ ਵੇਲੇ ਦੇਖਿਆ ਇਤਨਾ ਕੁਝ ਹੋ ਗਿਆ, ਪਰ ਕਿਸੇ ਜਥੇਬੰਦੀ ਨੇ ਕਿਸੇ ਨੇ ਵੀ ਆ ਕੇ ਉਹਨਾਂ ਨੂੰ ਉਹ ਮਾਨ ਸਨਮਾਨ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ। ਉਸ ਸਮੇਂ ਚੰਡੀਗੜ੍ਹ ਅਸੀਂ ਕੀਰਤਨ ਦਰਬਾਰ ਜੋ ਹਰ ਸਾਲ ਕਰਦੇ ਹਾਂ, ਗਰੀਬ ਲੜਕੀਆਂ ਦੇ ਵਿਆਹ ਕਰਦੇ ਹਾਂ, ਉਸ ਕੀਰਤਨ ਦਰਬਾਰ 'ਚ ਬੁਲਾ ਕੇ ਪਹਿਲੀ ਵਾਰੀ ਪ੍ਰੇਮੀ ਸਾਹਿਬ ਨੂੰ ਦੇਣਾ ਅਸੀਂ ਕੀ ਹੈ, ਆਪ ਸੰਗਤ ਦੀ ਮਾਇਆ ਹੈ, ਅਸੀਂ ਗੋਲਡ ਮੈਡਲ ਨਾਲ ਉਹਨਾਂ ਨੂੰ ਮਾਣ ਦਿੱਤਾ। ਪਹਿਲਾ ਗੋਲਡ ਮੈਡਲ ਉਹਨਾਂ ਨੂੰ ਅਸਾਂ ਆਪਣੇ ਵੱਲੋਂ ਚੰਡੀਗੜ੍ਹ ਦਿੱਤਾ, ਕਿਉਂਕਿ ਅਸੀਂ ਜੋ ਫ੍ਰੀ ਕੀਰਤਨ ਸਿਖਲਾਈ ਦਾ ਵਿਦਿਆਲਾ ਚਲਾ ਰਹੇ ਹਾਂ, ਸੰਗਤਾਂ ਨੂੰ ਪਤਾ ਹੈ। ਉਸ ਤੋਂ ਬਾਅਦ ਪ੍ਰੇਮੀ ਸਾਹਿਬ ਦਾ ਪ੍ਰੋਗਰਾਮ ਬਣਾਇਆ ਨਿਊਯਾਰਕ ਅਮੈਰੀਕਾ। ਇਸ ਵੇਲੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਸੈਕਟਰੀ ਸਰਦਾਰ ਰਘਵੀਰ ਸਿੰਘ ਜੀ ਬਾਬੀ ਆਏ ਬੈਠੇ ਨੇ, ਉਚੇਚੀ ਉਹ ਵੀ ਮੱਕੜ ਸਾਹਿਬ ਦੇ ਕੋਲ ਹੀ ਬੈਠੇ ਨੇ। ਉੱਥੇ ਥੋੜ੍ਹਾ ਜਿਹਾ ਪ੍ਰੇਮ ਪਿਆਰ ਹੈ ਕਮੇਟੀ ਨਾਲ। ਕਮੇਟੀ ਨੂੰ ਬੇਨਤੀ ਕੀਤੀ ਕਿ ਪ੍ਰੇਮੀ ਸਾਹਿਬ ਨੇ ਇਤਨੀ ਪੰਥ ਦੀ ਸੇਵਾ ਕੀਤੀ ਹੈ, ਪਰ ਕਿਸੇ ਨੇ ਵੀ ਉਹਨਾਂ ਨੂੰ ਉਹ ਮਾਣ ਨਹੀਂ ਦਿੱਤਾ ਜਿਹਦੇ ਉਹ ਹੱਕਦਾਰ ਨੇ। ਤਾਂ ਉਸ ਵੇਲੇ ਫਿਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੀ ਕਮੇਟੀ ਨੇ, ਇਹ ਉਹਨਾਂ ਦਾ ਦਿਲ ਹੈ, ਕਹਿਣ ਲੱਗੇ ਭਾਈ ਸਾਹਿਬ ਅਸੀਂ 1 ਤੋਲੇ ਦਾ ਮੈਡਲ ਨਹੀਂ ਦੇਣਾ, ਅਸੀਂ 10 ਤੋਲੇ ਦਾ ਮੈਡਲ ਦੇਵਾਂਗੇ, 10 ਤੋਲੇ ਸੋਨੇ ਦਾ ਮੈਡਲ। ਉਸ ਵੇਲੇ ਭਾਈ ਬਲਵੰਤ ਸਿੰਘ ਪ੍ਰੇਮੀ ਨਾ ਵੇਲੇ ਬੀਬੀਆਂ ਦੇ ਜਥੇ ਨੂੰ ਉਹਨਾਂ ਨੇ ਦਿੱਤਾ। ਉਸ ਤੋਂ ਬਾਅਦ ਫਿਰ ਉਹ ਜਿੱਥੇ ਵੀ ਗਏ, ਕਿਉਂਕਿ ਅਖਬਾਰਾਂ ਛਪ ਗਿਆ, ਫਿਰ ਉਹਨਾਂ ਨੂੰ ਸੋਨੇ ਦੇ ਮੈਡਲਾਂ ਨਾਲ ਹੀ ਸਨਮਾਨਿਤ ਕੀਤਾ ਗਿਆ, ਕਿਉਂਕਿ ਸਿੱਖ ਪੰਥ ਦੀ ਸੇਵਾ ਕੀਤੀ, ਸਿੱਖ ਸੰਗਤਾਂ ਫਿਰ ਉਹਨਾਂ ਨੂੰ ਪਿਆਰ ਦਿੱਤਾ। ਅਤੇ ਜਿਸ ਵੇਲੇ ਪ੍ਰੇਮੀ ਸਾਹਿਬ ਵਾਪਸ ਇੰਡੀਆ ਆਏ, ਕੁਝ ਕਾਰਨ ਐਸਾ ਬਣਿਆ, ਫਿਰ ਉਹਨਾਂ ਦਾ ਐਕਸੀਡੈਂਟ ਵੀ ਹੋਇਆ, ਹਾਰਟ ਅਟੈਕ ਵੀ ਹੋਇਆ, ਕਈ ਉਹਨਾਂ 'ਤੇ ਸਰੀਰਕ ਹਮਲੇ ਹੋਏ, ਔਖੇ ਵੀ ਹੋਏ, ਕਿਉਂਕਿ ਸਾਧ ਸੰਗਤ ਜੀ ਉਹ ਪ੍ਰੋਗਰਾਮ ਕਰਨਾ ਹੈ, ਮਾਇਆ ਆਉਣੀ ਹੈ, ਤਾਂ ਹੀ ਪਰਿਵਾਰ ਚੱਲਣੇ ਨੇ, ਜੇ ਮਹੀਨਾ ਘਰ ਬੈਠੇ ਨੇ ਅਤੇ ਖਾਣਾ ਤਾਂ ਉਹੀ ਜੋ ਪਹਿਲਾਂ ਕਰ ਪਿਆ। ਇੰਨੀਆਂ ਕਮੀਆਂ ਦੇ ਬਾਵਜੂਦ ਵੀ ਉਹਨਾਂ ਗੁਰੂ ਦਾ ਘਰ, ਗੁਰੂ ਦਾ ਦਰ ਨਹੀਂ ਛੱਡਿਆ। ਉਹਨਾਂ ਦੇ ਨਾਲ ਭਰਾ ਜਸਵੰਤ ਸਿੰਘ, ਕੁਲਵੰਤ ਸਿੰਘ ਅਤੇ ਦੋਨੋਂ ਨਾਲ ਉਹਨਾਂ ਦੇ ਜੋ ਬੀਬੀਆਂ ਕੀਰਤਨ ਕਰਦੀਆਂ ਨੇ, ਕਿਸੇ ਨੇ ਵੀ ਇਹ ਰਾਹ ਨਹੀਂ ਛੱਡਿਆ। ਹੁਣ ਅਸੀਂ ਜੋ ਕਹਿਣਾ ਚਾਹੁੰਦੇ ਹਾਂ ਕਿ ਇਸ ਵੇਲੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਮੱਕੜ, ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਸਰਦਾਰ ਪਰਮਜੀਤ ਸਿੰਘ ਜੀ ਖਾਲਸਾ, ਉਹ ਵੀ ਉਚੇਚੇ ਤੌਰ 'ਤੇ ਪਹੁੰਚੇ ਨੇ। ਰਮਦਾਸ ਵਾਲੇ ਮਹਾਂਪੁਰਸ਼ ਵੀ, ਬਾਬਾ ਹਰਚਰਨ ਸਿੰਘ ਜੀ, ਉਹ ਵੀ ਇੱਥੇ ਪਹੁੰਚੇ ਨੇ। ਅਸੀਂ 1-2 ਬੇਨਤੀਆਂ ਕਰਨੀਆਂ ਨੇ ਮੱਕੜ ਸਾਹਿਬ, ਜਿਵੇਂ ਦਾਸ ਨੇ ਬੇਨਤੀ ਕੀਤੀ ਸੀ। ਮੱਕੜ ਸਾਹਿਬ ਨੇ ਕਿਹਾ ਕਿ 1, ਅਸੀਂ ਇਹ ਜ਼ਰੂਰ ਉਪਰਾਲਾ ਕਰਾਂਗੇ ਕਿ ਜੋ ਅਜਾਇਬ ਘਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਹਦੇ ਵਿੱਚ ਪ੍ਰੇਮੀ ਸਾਹਿਬ ਦੀ ਅਸੀਂ ਫੋਟੋ ਲਗਾਵਾਂਗੇ। ਬੋਲੇ ਸੋ ਨਿਹਾਲ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਯਾਦ ਰਹੇ ਕਿ ਸਾਡੇ ਸਿੱਖ ਪੰਥ ਵਿੱਚ ਕੈਸੇ ਕੈਸੇ ਜੁਝਾਰੂ ਪ੍ਰਚਾਰਕ ਹੋਏ। ਉਹਦੇ ਨਾਲ ਇੱਕ ਬੇਨਤੀ ਹੋਰ ਕਰਨੀ ਚਾਹਾਂਗੇ ਕਿ ਇਹ ਜਿਸ ਜਗ੍ਹਾ ਪ੍ਰੋਗਰਾਮ ਹੋ ਰਿਹਾ, ਕਿਉਂਕਿ ਪ੍ਰੇਮੀ ਸਾਹਿਬ ਨੇ ਸਾਰੀ ਉਮਰ ਇੱਥੇ ਹੀ ਬਿਤਾਈ ਹੈ, ਇੱਥੇ ਹੀ ਇਹਨਾਂ 'ਤੇ ਹਮਲੇ ਵੀ ਹੋਏ, ਇਹਨਾਂ ਦਾ ਘਰ ਵੀ ਬਰਬਾਦ ਕੀਤਾ, ਪਰ ਸਤਿਗੁਰੂ ਨੇ ਫਿਰ ਆਬਾਦ ਕੀਤਾ। ਹੋ ਸਕੇ, ਕਿਉਂਕਿ ਪਰਿਵਾਰ ਦੀ ਵੀ ਇਹ ਇੱਛਾ ਹੈ ਕਿ ਇਸ ਪਾਰਕ ਦਾ ਨਾਂ ਗਿਆਨੀ ਬਲਵੰਤ ਸਿੰਘ ਪ੍ਰੇਮੀ ਪਾਰਕ ਰੱਖਿਆ ਜਾਏ, ਤਾਂ ਜੋ ਇਹ ਸਦੀਵੀ ਯਾਦ ਉਹਨਾਂ ਦੀ ਇੱਥੇ ਵੀ ਬਣੀ ਰਹੇ। ਔਰ ਇਹਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਹਮਲਾ ਮਾਰਨਾ ਪਵੇਗਾ। ਮੱਕੜ ਸਾਹਿਬ ਨੂੰ ਵੀ ਬੇਨਤੀ ਹੈ, ਸਰਦਾਰ ਅਮਰਜੀਤ ਸਿੰਘ ਚਾਵਲਾ ਉਹਨਾਂ ਨੂੰ ਵੀ ਬੇਨਤੀ ਹੈ, ਕਿਉਂਕਿ ਆਪਣੇ ਅਸਰ ਰਸੂਖ ਨਾਲ ਇਹ ਕੋਈ ਵੱਡਾ ਕਾਰਜ ਨਹੀਂ ਕਿ ਇਸ ਪਾਰਕ ਦਾ ਨਾਂ ਗਿਆਨੀ ਬਲਵੰਤ ਸਿੰਘ ਪ੍ਰੇਮੀ ਪਾਰਕ ਰੱਖਿਆ ਜਾਏ। ਔਰ ਆਪ ਜੀ ਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਜਿਸ ਵੇਲੇ ਪ੍ਰੋਗਰਾਮ ਚੱਲਦੇ ਹੁੰਦੇ ਸਨ, ਮੇਟੀਆਣੇ ਦੇ ਕੋਲ ਕੀਰਤਨ ਦਰਬਾਰ ਸੀ, ਪ੍ਰੇਮੀ ਸਾਹਿਬ ਨੂੰ ਉਸ ਵੇਲੇ ਜਥੇ ਸਮੇਤ ਗ੍ਰਿਫਤਾਰ ਕੀਤਾ ਗਿਆ, ਤਸ਼ੱਦਦ ਵੀ ਇਹਨਾਂ 'ਤੇ ਕੀਤੀ ਗਈ। ਔਰ ਮੇਟੀਆਣੇ ਕੀਰਤਨ ਦਰਬਾਰ 'ਤੇ ਅਸੀਂ ਹਾਜ਼ਰ ਸੀਗੇ ਅਤੇ ਉਸ ਵੇਲੇ ਫਿਰ ਰਾਤ ਨੂੰ ਸੰਗਤਾਂ ਨੂੰ ਬੇਨਤੀ ਕੀਤੀ। ਸਾਰੇ ਉਡੀਕਦੇ ਸਨ ਕਿ ਪ੍ਰੇਮੀ ਸਾਹਿਬ ਕਿਉਂ ਨਹੀਂ ਆਏ, ਅਤੇ ਦਾਸ ਨੇ ਫਿਰ ਕਿਹਾ ਕਿ ਪ੍ਰੇਮੀ ਸਾਹਿਬ ਇਸ ਵੇਲੇ ਪੁਲਿਸ ਨੇ ਪਕੜੇ ਹੋਏ ਨੇ, ਉਹ ਨਹੀਂ ਆ ਸਕਦੇ। ਅਤੇ ਸਾਰੀਆਂ ਸੰਗਤਾਂ ਨੇ, ਦਾਸ ਨੇ ਬੇਨਤੀ ਕੀਤੀ ਕਿ ਭਾਈ ਹੱਥ ਖੜੇ ਕਰਕੇ ਰੋਸ ਪ੍ਰਗਟ ਕਰੋ, ਅਸੀਂ ਕਿਸੇ ਦੇ ਖਿਲਾਫ਼ ਨਹੀਂ ਬੋਲਦੇ, ਅਸੀਂ ਆਪਣੇ ਗੁਰੂ ਦੀ ਗੱਲ ਕਹਿੰਦੇ ਹਾਂ, ਸਿੱਖ ਪੰਥ ਦੀ, ਮਨੁੱਖਤਾ ਦੀ, ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਅਤੇ ਅਸੀਂ ਕੋਈ ਜ਼ੁਲਮ ਤਾਂ ਨਹੀਂ ਕਰਦੇ। ਸਾਰੀਆਂ ਸੰਗਤਾਂ ਨੇ ਫਿਰ ਹੱਥ ਖੜੇ ਕਰਕੇ ਉੱਥੇ ਰੋਸ ਪ੍ਰਗਟ ਕੀਤਾ, ਔਰ ਕੁਝ ਸਮੇਂ ਬਾਅਦ ਪ੍ਰੇਮੀ ਸਾਹਿਬ ਰਿਹਾਅ ਹੋਏ, ਕਈ ਵਾਰ ਜੇਲ੍ਹ ਗਏ। ਔਰ ਇੱਕ ਬੇਨਤੀ ਕਰਨੀ ਹੈ, ਪ੍ਰੇਮੀ ਸਾਹਿਬ ਜੀ ਹੁਣ ਨਹੀਂ ਰਹੇ, ਸਤਿਗੁਰ ਦਾ ਭਾਣਾ ਹੈ, ਅਤੇ ਬਾਕੀ ਜਿਹੜਾ ਜਥਾ ਹੈ ਉਹ ਰੁੱਲ ਨਾ ਜਾਵੇ। ਉਸ ਜਥੇ ਨੂੰ ਸੰਭਾਲਣਾ, ਇਹ ਹੁਣ ਸਿੱਖ ਜਥੇਬੰਦੀਆਂ ਦਾ, ਸਿੱਖ ਪੰਥ ਦਾ ਕੰਮ ਹੈ, ਕਿਉਂਕਿ ਖਾਣਾ, ਪਰਿਵਾਰ ਦੀ ਪਾਲਣਾ, ਉਹ ਕੀਰਤਨ 'ਤੇ ਆਧਾਰਿਤ ਹੈ। ਕੋਈ ਫੈਕਟਰੀ ਨਹੀਂ, ਕੋਈ ਦੁਕਾਨ ਨਹੀਂ, ਕੋਈ ਜ਼ਮੀਨ ਜਾਇਦਾਦ ਨਹੀਂ। ਇਹ ਨਾ ਹੋਵੇ ਕਿ ਪ੍ਰੇਮੀ ਸਾਹਿਬ ਨਹੀਂ ਰਹੇ ਅਤੇ ਹੁਣ ਜਥੇ ਨੂੰ ਬੁਲਾਉਣ ਦੀ ਲੋੜ ਨਹੀਂ। ਬੀਬੀਆਂ 'ਚ ਉਹ ਹੀ ਜੋਸ਼ ਹੈ, ਬਾਕੀ ਜੋ ਉਹਨਾਂ ਦੇ ਭਰਾ ਨੇ ਉਸੇ ਤਰ੍ਹਾਂ ਹੀ ਉਹ ਸੇਵਾ ਕਰ ਸਕਦੇ ਨੇ, ਲੈਕਚਰ ਵੀ ਕਰਦੇ ਨੇ, ਬੀਬੀਆਂ ਦਾ ਜਥਾ ਗਾਉਂਦਾ ਵੀ ਹੈ। ਤੋ ਬੇਨਤੀ ਕਰਾਂਗੇ ਕਿ ਇਸ ਜਥੇ ਨੂੰ ਸੰਭਾਲਣਾ ਇਹ ਸ਼੍ਰੋਮਣੀ ਕਮੇਟੀ ਦਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਉਹ ਆਪਣੇ ਪ੍ਰੋਗਰਾਮ ਕਰਦੇ ਨੇ ਉਹਨਾਂ 'ਚ ਸੱਦਾ ਪੱਤਰ ਦਿਆ ਕਰਨ, ਤਾਂ ਜੋ ਇਹ ਨਾ ਹੋਵੇ ਕਿ ਕੱਲ੍ਹ ਨੂੰ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਨਾ ਆਵੇ ਕਿ ਸਾਡੇ ਪਿਤਾ ਨੇ ਤਾਂ ਆਪਣੀ ਉਮਰ ਲਾ ਦਿੱਤੀ ਪਰ ਸਾਡੀ ਕਿਸੇ ਨੇ ਬਾਂਹ ਨਹੀਂ ਪਕੜੀ। ਇਸ ਕਰਕੇ ਆਪਾਂ ਇਹੋ ਹੀ ਦਿਲਾਸਾ ਦੇਣਾ, ਅਸੀਂ ਵੀ ਸਾਰੇ ਪਰਿਵਾਰ ਦੇ ਨਾਲ ਹਾਂ, ਸਤਿਗੁਰ ਦਾ ਹੱਥ ਤਾਂ ਹੈ ਹੀ, ਪਰ ਅਸੀਂ ਬੇਨਤੀ ਕਰਾਂਗੇ ਕਿ ਪ੍ਰਧਾਨ ਸਾਹਿਬ ਜ਼ਰੂਰ ਕੁਝ ਨਾ ਕੁਝ ਅਨਾਊਂਸ ਕਰਕੇ ਜਾਣ। ਹੁਣ ਇੱਕ ਬੇਨਤੀ ਕਰਨੀ ਹੈ, ਸਰਦਾਰ ਅਵਤਾਰ ਸਿੰਘ ਜੀ ਮੱਕੜ ਪ੍ਰਧਾਨ ਸਾਹਿਬ, ਉਹ ਕੁਝ ਮਿੰਟ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਕੁਝ ਕਾਰਨ ਕਰਕੇ ਉਹ ਉੱਪਰ ਨਹੀਂ ਆ ਰਹੇ, ਤਾਂ ਥੱਲੇ ਹੀ ਮੱਕੜ ਸਾਹਿਬ ਆਪ ਸੰਗਤਾਂ ਨਾਲ ਕੁਝ ਬਚਨ ਸਾਂਝੇ ਕਰਨਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਇਹ ਸਤਿ ਸ਼ੋਕਮਈ ਸਮਾਗਮ 'ਤੇ ਇਕੱਤਰ ਗੁਰੂ ਸੰਗਤ ਜੀ, ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਕਾਰਨ ਨਹੀਂ ਕਿ ਮੈਂ ਸਟੇਜ 'ਤੇ ਨਹੀਂ ਜਾ ਸਕਦਾ, ਲੇਕਿਨ ਜਿੱਥੇ ਕੀਰਤਨੀਆ ਸਿੰਘ ਸਟੇਜ 'ਤੇ ਸੁਸ਼ੋਭਿਤ ਹੋਣ, ਧਾਰਮਿਕ ਬਿਰਤੀਆਂ ਸੁਸ਼ੋਭਿਤ ਹੋਣ, ਮੈਂ ਯਤਨ ਕਰਦਾ। ਇਹ ਮੈਂ ਨਹੀਂ ਕਹਿੰਦਾ ਕਿ ਮੈਂ ਹਮੇਸ਼ਾ ਹੀ, ਪਰ ਮੈਂ ਯਤਨ ਕਰਦਾ ਕਿ ਮੈਂ ਸਟੇਜ 'ਤੇ ਉਹਨਾਂ ਦੇ ਨਾਲ ਨਾ ਬੈਠਾ, ਮੈਂ ਥੱਲੇ ਆਪਣੀ ਥਾਂ ਲੈਂਦਾ। ਦੂਸਰੀ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਬਲਵੰਤ ਸਿੰਘ ਪ੍ਰੇਮੀ ਜੀ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਸਮਾਗਮ ਕੀਤੇ ਜਾ ਰਹੇ ਹੈ, ਔਰ ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਬੜੇ ਵਿਰਾਗਮਈ ਔਰ ਜਿਹੜੇ ਪ੍ਰਸਿੱਧ ਕੀਰਤਨੀ ਜਥੇ ਨੇ ਉਹ ਸਾਰੇ ਕੀਰਤਨ ਰਾਹੀਂ, ਗੁਰਬਾਣੀ ਰਾਹੀਂ ਸ਼ਰਧਾ ਸਤਿਕਾਰ ਭੇਟ ਕਰ ਰਹੇ ਹੈ। ਪਰ ਮੈਂ ਸਮਝਦਾ ਕਿ ਮੈਂ ਕਾਫੀ ਸਮਾਂ ਉਹਨਾਂ ਦੇ ਨਾਲ ਵਿਚਰਿਆ, ਕਿਉਂਕਿ ਲੁਧਿਆਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਾਊਨ ਐਕਸਟੈਂਸ਼ਨ ਦਾ ਮੁਖੀ ਹੋਣ ਕਰਕੇ ਮੈਂ ਸਮਝਦਾ ਕਿ ਜੇ ਲੁਧਿਆਣੇ ਦੇ ਵਿੱਚ ਕਿਸੇ ਨੇ, ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਬੁਲਾਇਆ ਤਾਂ ਮੈਂ ਹੀ ਬੁਲਾਉਂਦਾ ਰਿਹਾ, ਔਰ ਤਕਰੀਬਨ ਹਰ ਸਮਾਗਮ 'ਤੇ ਅਸੀਂ ਯਤਨ ਕਰਦੇ ਸਾਂ ਕਿ ਉਹਨਾਂ ਨੂੰ ਬੁਲਾਈਏ। ਆਹ ਹੁਣ 6 ਸਾਲ ਹੋ ਗਏ, ਇਹ ਨਹੀਂ ਮੈਂ ਕਹਿ ਸਕਦਾ ਕਿ, ਕਿਉਂਕਿ ਮੈਂ ਪ੍ਰਬੰਧ ਕਮੇਟੀ ਨੂੰ ਥਾਪਿਆ ਹੋਇਆ, ਮੈਂ ਨਹੀਂ ਕਹਿ ਸਕਦਾ ਵੀ ਹੁਣ ਗਏ ਹੋਣ ਕਿ ਨਾ ਗਏ ਹੋਣ। ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਔਖੀ ਘੜੀ ਦੇ ਵਿੱਚ ਪੰਥਕ ਪ੍ਰਚਾਰ, ਪੰਥ ਨੂੰ ਚੜ੍ਹਦੀ ਕਲਾ 'ਚ ਲਿਜਾਣ ਲਈ ਨਿਭਾਈ ਸੇਵਾ ਨੂੰ ਕਤਈ ਤੌਰ 'ਤੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਜਥੇ ਵੱਲੋਂ ਗਾਈਆਂ ਜਾਂਦੀਆਂ ਵਾਰਾਂ ਉਹਨਾਂ ਦੇ ਜਥੇ ਵੱਲੋਂ ਪੰਥ ਦੇ ਵਿੱਚ ਚੜ੍ਹਦੀ ਕਲਾ ਦੀ ਰੂਹ ਫੋਕਣ ਲਈ ਕੀਤੇ ਜਾਂਦੇ ਇਹ ਦਿੱਤੇ ਜਾਂਦੇ ਇਸ ਸੁਨੇਹ ਨੂੰ ਕੋਈ ਭੁਲਾ ਨਹੀਂ ਸਕਦਾ। ਪਰ ਮੈਂ ਸਮਝਦਾ ਕਿ ਕੋਈ 57 ਸਾਲ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਹੁੰਦੀ, ਪਰ ਉਹਨਾਂ ਨੇ ਆਖਰੀ ਸਮੇਂ ਤੱਕ ਜਿਸ ਤਰ੍ਹਾਂ ਸੇਵਾ ਕੀਤੀ ਹੈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ, ਪੰਥ ਦੀ ਚੜ੍ਹਦੀ ਕਲਾ ਦੀ, ਨਿਸ਼ਚਿਤ ਰੂਪ ਵਿੱਚ ਸਤਿਗੁਰ ਨੇ ਇਹੋ ਜਿਹੀਆਂ ਸ਼ਖਸੀਅਤਾਂ ਦੇ ਸੰਬੰਧ 'ਚ ਹੀ ਕਿਹਾ ਹੈ, ਸੇਵਕ ਕੀ ਔੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਰੋਜ਼ ਰੋਜ਼ ਪੈਦਾ ਨਹੀਂ ਹੁੰਦੀਆਂ। ਅੱਜ ਧਰਮ ਦੇ ਖੇਤਰ 'ਚ ਅਸੀਂ ਵਿਚਰ ਰਹੇ ਹਾਂ, ਲੇਕਿਨ ਜਿਸ ਤਰ੍ਹਾਂ ਰੰਗੀਲਾ ਸਾਹਿਬ ਨੇ ਦੱਸਿਆ ਕਿ ਬਿਲਕੁਲ ਠੀਕ ਗੱਲ ਹੈ, ਜਦੋਂ ਸਿੱਖ ਪੰਥ ਲਈ ਬਹੁਤ ਵੱਡੀ ਔਖੀ ਘੜੀ ਦਾ ਸਮਾਂ ਸੀ, ਭਾਵੇਂ ਕਹਿ ਸਕਦੇ ਹਾਂ ਕਿ ਜਿਵੇਂ ਘੱਲੂਘਾਰਿਆਂ ਦਾ ਸਮਾਂ ਸੀ, ਇਹ ਵੀ ਇੱਕ ਵੱਡਾ ਘੱਲੂਘਾਰਾ ਸੀ। ਉਸ ਘੱਲੂਘਾਰੇ ਦੇ ਵਿੱਚ ਜਿਹੜੇ ਨਿਤਰੇ, ਉਹਨਾਂ 'ਤੇ ਪੰਥ ਨੂੰ ਮਾਣ ਹੈ। ਔਰ ਇਹ ਭਾਈ ਬਲਵੰਤ ਸਿੰਘ ਜੀ ਪ੍ਰੇਮੀ ਦਾ ਜਥਾ ਉਹਨਾਂ ਜਥਿਆਂ ਦੇ ਵਿੱਚੋਂ ਇੱਕ ਹੈ। ਔਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ, ਭਾਈ ਪ੍ਰੇਮ ਸਿੰਘ ਜੀ ਦੇ ਸਪਤਨੀ ਬੀਬੀ ਜੀ ਨੂੰ, ਕਿ ਉਹ ਬਹੁਤ ਵਿਰਾਗ 'ਚ ਨੇ। ਦੋ ਵਾਰੀ ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਹਰ ਹਾਲਤ 'ਚ ਆਊਂਗਾ, ਮੈਨੂੰ ਉਹਨਾਂ ਦੀਆਂ ਸੇਵਾਵਾਂ ਦਾ ਪਤਾ ਹੈ, ਕਿਉਂਕਿ ਜਿਸ ਅਸਥਾਨ ਦੀ ਮੈਂ ਸ਼ੁਰੂਆਤੀ ਸੇਵਾ ਕੀਤੀ ਹੈ ਗੁਰਦੁਆਰਾ ਮਾਲਟਨ ਐਕਸਟੈਂਸ਼ਨ ਦੀ, ਉੱਥੇ ਵੀ ਉਹਨਾਂ ਦੀ ਭਰੀ ਹੋਈ ਹਾਜ਼ਰੀਆਂ ਮੈਨੂੰ ਚੇਤਾ ਨੇ, ਔਰ ਮੈਂ ਅਵਸ਼ ਆਊਂਗਾ। ਲੇਕਿਨ ਬੀਬਾ ਜੀ ਵਿਰਾਗ ਦੀ ਇਸ ਅਵਸਥਾ ਵਿੱਚ ਸਹੀ ਮੈਨੇ ਅੱਜ ਗੱਲ ਵੀ ਨਹੀਂ ਕਰ ਸਕੇ, ਦੋ ਵਾਰੀ ਹੋਇਆ ਫੋਨ। ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਗੱਲ ਠੀਕ ਹੈ ਕਿ ਇਹੋ ਜਿਹੇ ਸਮੇਂ ਦੇ ਵਿੱਚ ਵਿਰਾਗ ਆਉਂਦਾ ਜ਼ਰੂਰ ਹੈ, ਫਿਰ ਇਹੋ ਜਿਹੀ ਮਹਾਨ ਸ਼ਖਸੀਅਤ ਦੇ ਚਲੇ ਜਾਣ 'ਤੇ ਦੁੱਖ ਜ਼ਰੂਰ ਹੁੰਦਾ, ਵਿਰਾਗ ਜ਼ਰੂਰ ਆਉਂਦਾ। ਪਰ ਸਾਡੇ ਸਤਿਗੁਰੂ ਸਾਹਿਬਾਨ ਨੇ ਸਾਨੂੰ ਇਸ ਵਿਰਾਗ ਨੂੰ ਸਮਝਣ ਦਾ, ਕੰਟਰੋਲ ਕਰਨ ਦਾ, ਇਸ ਵਿਰਾਗਮਈ ਸਮੇਂ ਦੇ ਵਿੱਚ ਸਤਿਗੁਰੂ ਜੀ ਦਾ ਉਟ ਆਸਰਾ ਲੈ ਕੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਤੋਰਨ ਦਾ ਰਸਤਾ ਦਿਖਾਇਆ। ਔਰ ਮੈਂ ਬੀਬਾ ਜੀ ਨੂੰ ਇਹ ਖਾਸ ਤੌਰ 'ਤੇ ਇਹੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਸਿਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ, ਉਹ ਆਪਣੇ ਆਪ ਨੂੰ ਸੰਭਾਲ ਕੇ ਇਸ ਪਰਿਵਾਰ ਦੀ ਸੇਵਾ ਸੰਭਾਲ 'ਚ ਲੱਗਣ। ਅਗਲੀ ਬੇਨਤੀ ਜਿਹੜੀ ਰੰਗੀਲਾ ਸਾਹਿਬ ਨੇ ਕੀਤੀ ਹੈ, ਇਹਨਾਂ ਦੀ ਜਿਹੜੀ ਫੋਟੋ ਹੈ ਜਾਇਬ ਘਰ ਦੇ ਵਿੱਚ ਲਾ ਦਿੱਤੀ ਜਾਏਗੀ। ਥੋੜ੍ਹਾ ਸਮਾਂ ਲੱਗੇਗਾ, ਕਿਉਂਕਿ ਫੈਸਲਾ ਐਗਜ਼ੈਕਟਿਵ ਦਾ ਹੁੰਦਾ, ਐਗਜ਼ੈਕਟਿਵ ਅੱਜ ਕੱਲ੍ਹ ਹੈ ਨਹੀਂ, ਥੋੜ੍ਹੇ ਸਮੇਂ ਦੇ ਵਿੱਚ ਐਗਜ਼ੈਕਟਿਵ ਬਣੇਗੀ, ਔਰ ਉਹਦੇ ਵਿੱਚ ਪਹਿਲਾ ਮਸਲਾ ਜਿਹੜਾ ਹੈ, ਪਹਿਲਾ ਮਤਾ ਇਹੀ ਕੀਤਾ ਜਾਊਗਾ। ਦੂਸਰੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹਨਾਂ ਦੇ ਪਰਿਵਾਰ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਖੁੱਲ੍ਹਾ ਸੱਦਾ ਹੈ, ਜੇਕਰ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਣਾ ਚਾਹੁੰਦਾ ਹੈ ਪੱਕੇ ਰੂਪ ਵਿੱਚ, ਉਹ ਵੀ ਅਸੀਂ ਉਹ ਸੇਵਾਵਾਂ ਵੀ ਇਹਨਾਂ ਤੋਂ ਲੈਣ ਲਈ ਹਰ ਸਮੇਂ ਤਿਆਰ ਹਾਂ। ਜੇ ਸਿਰਫ ਇਹਨਾਂ ਨੇ ਪ੍ਰੋਗਰਾਮ ਹੀ ਕਰਨੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਇਹਨਾਂ ਦੇ ਜਥੇ ਨੂੰ ਪ੍ਰੋਗਰਾਮਾਂ ਦੇ ਵਿੱਚ ਵੀ ਸੱਦਾ ਦੇ ਸਕਦੇ ਹਾਂ। ਪਰ ਮੈਂ ਸਮਝਦਾ ਕਿ ਜਥਾ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼ਾਮਿਲ ਹੋ ਕੇ ਪੱਕੇ ਤੌਰ 'ਤੇ ਧਰਮ ਪ੍ਰਚਾਰ ਕਮੇਟੀ ਦੇ ਨਾਲ ਲੱਗ ਜਾਏ, ਉਹਦੇ ਨਾਲ ਪਰਿਵਾਰ ਦਾ ਵੀ ਬਹੁਤ ਫਾਇਦਾ ਹੋਏਗਾ, ਔਰ ਪੰਥ ਲਈ ਚੰਗੇ ਪ੍ਰਚਾਰਕ ਵੀ ਸਾਨੂੰ ਮਿਲ ਸਕਣਗੇ। ਬਾਕੀ ਮੈਂ ਉਸ ਵਿਛੜੀ ਆਤਮਾ ਨੂੰ, ਉਸ ਰੰਗੀਲੇ ਸੱਜਣ ਨੂੰ, ਉਸ ਮਹਾਨ ਯੋਧੇ ਜਰਨੈਲ ਨੂੰ, ਜਿਵੇਂ ਸਾਰੀ ਜ਼ਿੰਦਗੀ ਦੇ ਇਹ ਚੰਦ ਸਾਲ ਜਿਹੜੇ ਨੇ ਪੰਥ ਦੀ ਵੱਡੀ ਸੇਵਾ ਕਰਦਿਆਂ ਹੋਇਆਂ ਬਤੀਤ ਕੀਤੇ ਨੇ, ਮੈਂ ਸਿੱਖ ਕੌਮ ਦੀ ਇਸ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ, ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਾ ਕਿ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਾਮਿਲ ਰਹਾਂਗੇ, ਔਰ ਉਹਨਾਂ ਦੇ ਕਿਸੇ ਵੀ ਔਖੇ ਸਮੇਂ 'ਚ ਉਹਨਾਂ ਨੂੰ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਜ਼ਰੂਰਤ ਮਹਿਸੂਸ ਹੋਏਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਤਈ ਤੌਰ 'ਤੇ ਵੀ ਪਿੱਛੇ ਨਹੀਂ ਜਾਏਗੀ, ਪਿੱਛੇ ਨਹੀਂ ਹਟੇਗੀ। ਇੰਨਾ ਕੁਝ ਕਹਿ ਕੇ ਪਰਿਵਾਰ ਨੂੰ ਫਿਰ ਬੇਨਤੀ ਕਰੂੰਗਾ ਕਿ ਹੌਂਸਲਾ ਰੱਖ ਕੇ, ਗੁਰੂ ਦੇ ਭਾਣੇ ਨੂੰ ਮੰਨ ਕੇ, ਗੁਰੂ ਦੀ ਰਜ਼ਾ ਵਿੱਚ ਰਹਿ ਕੇ, ਇਸ ਭਾਣੇ ਨੂੰ ਮੰਨ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦੀ ਕਿਰਪਾਲਤਾ ਕਰਨ। ਮੈਂ ਪਹਿਲੇ ਸਮਾਂ ਇਸ ਵਾਸਤੇ ਲੈ ਲਿਆ ਕਿਉਂਕਿ ਮੈਂ ਬਹੁਤ ਜ਼ਰੂਰੀ ਰੁਝੇਵੇਂ ਕਾਰਨ ਦਿੱਲੀ ਪਹੁੰਚਣਾ, ਔਰ ਇਸ ਵਾਸਤੇ ਮੈਂ ਮਾਫ਼ੀ ਮੰਗਦਾ ਕਿ ਮੈਂ ਜ਼ਿਆਦਾ ਸਮਾਂ ਹੋਰ ਨਹੀਂ ਦੇ ਸਕਿਆ। ਅਤੇ ਹੁਣ ਮੈਂ ਉਹਨਾਂ ਦੇ ਸਪੁੱਤਰ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀ ਸਰਮੌਰ ਜਥੇਬੰਦੀ ਵੱਲੋਂ ਸਰੋਪਾ ਲੈਣ, ਬੀਬੀ ਜੀ ਆ ਕੇ ਸਰਪਾਉ ਲੈਣ, ਬੱਚਾ ਆ ਕੇ ਦਸਤਾਰ ਲੈਣ ਦੀ ਕਿਰਪਾਲਤਾ ਕਰੇ। ਬਹੁਤ ਬਹੁਤ ਧੰਨਵਾਦ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਘਾਟਾ ਪਰਿਵਾਰ ਦਾ ਨਹੀਂ, ਇਹ ਸਮੁੱਚੇ ਪੰਥ ਦਾ ਘਾਟਾ ਹੈ, ਇਹ ਪੰਥਕ ਪ੍ਰਚਾਰ ਦਾ ਘਾਟਾ ਹੈ ਜਿਹੜਾ ਭਾਈ ਬਲਵੰਤ ਸਿੰਘ ਪ੍ਰੇਮੀ ਦੇ ਅਕਾਲ ਚਲਾਣੇ ਨਾਲ ਹੋਇਆ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਧੜਕ ਜਰਨੈਲ, ਸ਼੍ਰੋਮਣੀ ਕਮੇਟੀ ਮੈਂਬਰ ਸਰ ਅਮਰਜੀਤ ਸਿੰਘ ਜੀ ਚਾਵਲਾ ਬੈਠੇ ਆ, ਸਰ ਪਰਮਜੀਤ ਸਿੰਘ ਜੀ ਖਾਲਸਾ ਬੈਠੇ ਆ, ਉਹ ਵੀ ਇੱਥੇ ਹਾਜ਼ਰੀ ਭਰਨਗੇ। ਹੁਣ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆ ਕੇ ਅਸੀਂ ਸਰੋਪਾ ਦੇਣਾ, ਉਹਦੇ ਵਿੱਚ ਸ਼ਾਮਿਲ ਹੋਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।